ਫਿਰ ਹਜ਼ਰਤ ਯਾਕੂਬ ਨੇ ਧੀ ਦੀਨਾ ਜਿਹੜੀ ਬੀਬੀ ਲਿਆ ਕੋਲੋਂ ਜੰਮੀ ਸੀ ਉਸ ਮੁਲਖਿਆਂ ਦੀਆਂ ਕੁੜੀਆਂ ਕੀ ਮਿਲਣ ਵਾਸਤੇ ਬਾਹਰ ਗਈ। ਸ਼ਹਿਰ ਵਿੱਚ ਇੱਕ ਬੰਦਾ ਰਹਿਣਾ ਸੀ ਜਿਸਨਾ ਨਾਂ ਸਿਕਮ ਸੀ। ਉਸਨਾ ਪਿਓ ਹਮੂਰ ਉਸ ਇਲਾਕੇ ਨਾਲ ਹੁਕਮਰਾਨ ਸੀ ਅਤੇ ਹਿਵੀ ਕੌਮ ਨਾਲ ਤਲਕ ਰੱਖਣਾ ਸੀ। ਜਦੋਂ ਸਿਕਮ ਦੀਨਾ ਕੀ ਤੱਕਿਆ ਅਤੇ ਉਸਕੀ ਪਕੜੀ ਗਏ ਉਸ ਨਾਲ ਪੈੜਾ ਕੰਮ ਕੀਤਾ। ਉਸ ਨਾਲ ਦਿਲ ਉਸ ਕੁੜੀ ਨਾਲ ਲੱਗੀ ਗਿਆ। ਉਹ ਉਸ ਨਾਲ ਮੁਹੱਬਤ ਕਰਨ ਲੱਗੀ ਪਿਆ ਅਤੇ ਮਿੱਠੀਆਂ ਮਿੱਠੀਆਂ ਗੱਲਾਂ ਕਰਨਾ ਰਿਹਾ। ਫਿਰ ਸਿਕਮ ਆਪਣੇ ਪਿਓ ਹਮੂਰ ਕੀ ਆਖਿਆ, ਉਸ ਕੁੜੀ ਕੀ ਮਾੜੇ ਵਾਸਤੇ ਵਿਆਹੀ ਕੇ ਕਿਣੀ ਅੱਛੋ। ਹਜ਼ਰਤ ਯਾਕੂਬ ਕੀ ਪਤਾ ਲਈ ਗਿਆ ਕਿ ਸਿਕਮ ਉਹਨਾਂ ਦੀ ਧੀ ਕੀ ਖਰਾਬ ਕਰੀ ਛੋੜਿਆ, ਪਰ ਉਹਨਾਂ ਨੇ ਪੁੱਤਰ ਡੰਗਰਾਂ ਨਾਲ ਜੰਗਲਾਂ ਵਿੱਚ ਸਨ, ਇਸ ਵਾਸਤੇ ਹਜ਼ਰਤ ਯਾਕੂਬ ਉਹਨਾਂ ਨੇ ਅਛਨੇ ਤੱਕ ਸਬਰ ਕੀਤਾ। ਸਿਕਮ ਨਾ ਪਿਓ ਹਮੂਰ ਗੱਲਬਾਤ ਕਰਨ ਵਾਸਤੇ ਹਜ਼ਰਤ ਯਾਕੂਬ ਕੋਲ ਗਿਆ। ਜਦੋਂ ਹਜ਼ਰਤ ਯਾਕੂਬ ਨੇ ਪੁੱਤਰਾਂ ਇਹ ਗੱਲਾਂ ਸੁਣੀਆਂ ਤੇ ਉਹ ਜੰਗਲ ਵਿੱਚੋਂ ਆਈ ਗਏ। ਉਹ ਗਮ ਤੇ ਗੁੱਸੇ ਨਾਲ ਭਰੇ ਹੋਏ ਸਨ ਕਿਉਂਕਿ ਸਿਕਮ ਹਜ਼ਰਤ ਯਾਕੂਬ ਨੇ ਧੀ ਨਾਲ ਬਨੀ ਇਸਰਾਇਲ ਵਿੱਚ ਮਕਰੂਹ ਕੰਮ ਕੀਤਾ ਸੀ ਤੇ ਇਹ ਕੰਮ ਨਹੀਂ ਆਉਣਾ ਚਾਹੀਦਾ ਸੀ। ਪਰ ਹਮੂਰ ਹਜ਼ਰਤ ਯਾਕੂਬ ਤੇ ਉਹਨਾਂ ਨੇ ਪੁੱਤਰਾਂ ਕੀ ਆਖਿਆ, ਮਾੜਾ ਪੁੱਤਰ ਸਿਕਮ, ਤੁਸਾਂ ਨੇ ਧੀ ਕੀ ਬਹੁ ਦਿਲਾਂ ਨਾਲ ਪਿਆਰ ਕਰਨਾ, ਮਿਹਰਬਾਨੀ ਕਰੀ ਕੇ ਉਸਕੀ ਤੁਸਾਂ ਮਾੜੇ ਪੁੱਤਰਾਂ ਨਾਲ ਵਿਆਹੀ ਛੋੜੋ। ਤੁਸਾਂ ਅਸਾਂ ਨਾਲ ਵੱਟਾ ਸੱਟਾ ਕਰੀ ਕਿਣੋ। ਤੁਸਾਂ ਆਪਣੀਆਂ ਧੀਆਂ ਅਸਾਂ ਕੀ ਦਿਓ ਤੇ ਅਸਾਂ ਦੀਆਂ ਧੀਆਂ ਤੁਸਾਂ ਕਰੀ ਕਿਣੋ। ਤੁਸਾਂ ਅਸਾਂ ਨਾਲ ਰਹਿਣੇ ਹੋ ਤੇ ਇਹ ਮੁਲਖ ਤੁਸਾਂ ਨੇ ਸਾਹਮਣੇ ਹੈ, ਇਸ ਵਿੱਚ ਰਹੋ, ਤਜਾਰਤ ਕਰੋ ਤੇ ਜ਼ਮੀਨ ਖਰੀਦੀ ਕਿਨੋ। ਫਿਰ ਸਿਕਮ ਉਹਨਾਂ ਕੀ ਆਖਿਆ, ਬਸ ਤੁਸਾਂ ਮਾੜੇ ਪਰ ਕਰਮ ਕਰੋ, ਫਿਰ ਜੋ ਕੁਛ ਤੁਸਾਂ ਆਖਸੋ ਮੈਂ ਤੁਸਾਂ ਕੀ ਦੇਸਾਂ। ਜਿਤਨਾ ਵੀ ਮਹਿਰ ਤੇ ਤੋਹਫੇ ਤੁਸਾਂ ਮਾੜੇ ਕੋਲੋਂ ਮੰਗਸੋ ਮੈਂ ਦੇਸਾਂ, ਪਰ ਕੁੜੀ ਕੀ ਮਾੜੇ ਨਾਲ ਵਿਆਹੀ ਛੋੜੋ। ਤਾਂ ਹਜ਼ਰਤ ਯਾਕੂਬ ਨੇ ਪੁੱਤਰਾਂ ਇਸ ਵਜ੍ਹਾ ਨਾਲ ਕਿ ਉਹਨਾਂ ਨੇ ਭੈਣੂ ਦੀਨਾ ਕੀ ਸਿਕਮ ਬੇਇੱਜ਼ਤ ਕੀਤਾ ਸੀ, ਸਿਕਮ ਕੀ ਤੇ ਉਸਨੇ ਪਿਓ ਹਮੂਰ ਕੀ ਮਕਾਰੀ ਨਾਲ ਜਵਾਬ ਦੇ ਕੇ ਆਖਿਆ, ਇਹ ਅਸਾਂ ਕਦੇ ਨਾ ਕਰੀ ਸਕਣੇ ਕਿ ਸੁਨਤਾਂ ਬਗੈਰ ਆਦਮੀ ਕੀ ਅਸਾਂ ਆਪਣੀ ਭੈਣ ਦਿਆਂ, ਕਿਉਂਕਿ ਇਹ ਅਸਾਂ ਵਾਸਤੇ ਬਹੁ ਹੀ ਬੇਸ਼ਰਮੀ ਨੀ ਗੱਲ ਏ। ਜਿਸ ਤਰ੍ਹਾਂ ਅਸਾਂ ਦੀਆਂ ਸੁਨਤਾਂ ਹੋਈਆਂ ਵੀਆਂ ਇਸ ਤਰ੍ਹਾਂ ਹੀ ਹੋਈ ਜਾਓ, ਮਤਲਬ ਤੁਸਾਂ ਨਾ ਹਰ ਬੰਦਾ ਸੁਨਤਾਂ ਕਰੀ ਕਿਣਾ ਹੈ, ਸਿਰਫ ਇਸ ਸ਼ਰਤ ਪਰ ਅਸਾਂ ਰਾਜ਼ੀ ਹੋਈ ਜਾ ਸਾਂ, ਫਿਰ ਅਸਾਂ ਆਪਣੀਆਂ ਧੀਆਂ ਤੁਸਾਂ ਕੀ ਦੇਸਾਂ ਤੇ ਤੁਸਾਂ ਦੀਆਂ ਧੀਆਂ ਅਸਾਂ ਕਰੀ ਕਿਣ ਸਾਂ, ਅਸਾਂ ਤੁਸਾਂ ਨਾਲ ਰਹਿ ਸਾਂ ਤੇ ਫਿਰ ਅਸਾਂ ਸਾਰੇ ਇੱਕ ਕੌਮ ਹੋਈ ਜਾ ਸਾਂ। ਪਰ ਜੇ ਤੁਸਾਂ ਸਾਡੀ ਇਹ ਗੱਲ ਨਾ ਮੰਨਸੋ ਤੇ ਅਸਾਂ ਆਪਣੀ ਭੈਣ ਕਿਣੀ ਕੇ ਟੁਰੀ ਜਾ ਸਾਂ। ਉਹਨਾਂ ਦੀਆਂ ਗੱਲਾਂ ਹਮੂਰ ਤੇ ਉਹਨਾਂ ਨੇ ਪੁੱਤਰ ਸਿਕਮ ਕੀ ਚੰਗੀਆਂ ਲੱਗੀਆਂ ਤੇ ਉਸ ਜਵਾਨਾਂ ਇਸ ਕੰਮਾਂ ਵਿੱਚ ਦੇਰ ਨਹੀਂ ਕੀਤੀ, ਕਿਉਂਕਿ ਉਸਕੀ ਹਜ਼ਰਤ ਯਾਕੂਬ ਨੇ ਧੀ ਚੰਗੀ ਲੱਗਣੀ ਸੀ। ਉਹ ਆਪਣੇ ਘਰਾਂ ਵਿੱਚ ਸਾਰਿਆਂ ਕੋਲੋਂ ਲੋਕਾਂ ਦੀ ਨਜ਼ਰ ਵਿੱਚ ਇੱਜ਼ਤ ਆਲਾ ਸੀ। ਫਿਰ ਹਮੂਰ ਤੇ ਉਸਨਾ ਪੁੱਤਰ ਸਿਕਮ ਆਪਣੇ ਸ਼ਹਿਰ ਨੇ ਫਾਟਕ ਪਰ ਗਏ ਤੇ ਲੋਕਾਂ ਨਾਲ ਗੱਲਾਂ ਕਰਨ ਲੱਗੇ ਕਿ ਉਹ ਲੋਕ ਅਸਾਂ ਨਾਲ ਮੇਲ ਜੋਲ ਰੱਖਣੇ ਹਨ, ਲਿਹਾਜ਼ਾ ਉਹ ਇਸ ਮੁਲਖਾਂ ਵਿੱਚ ਰਹੀ ਕਹਿ ਕਾਰੋਬਾਰ ਕਰਨ, ਕਿਉਂਕਿ ਉਹਨਾਂ ਵਾਸਤੇ ਇਸ ਮੁਲਖਾਂ ਵਿੱਚ ਬਹੁ ਗੁੰਜਾਇਸ਼ ਏ ਤੇ ਅਸਾਂ ਇਹਨਾਂ ਦੀਆਂ ਧੀਆਂ ਵਿਆਹੀ ਕਿਣਾਂ ਤੇ ਆਪਣੀਆਂ ਇਹਨਾਂ ਕੀ ਚਾਹੀਦੀਆਂ, ਤੇ ਉਹ ਵੀ ਅਸਾਂ ਨਾਲ ਰਹਿਣੇ ਤੇ ਇੱਕ ਕੌਮ ਬਣੀ ਜਾਣੇ ਪਰ ਰਾਜ਼ੀ ਹਨ, ਪਰ ਇਹ ਸ਼ਰਤ ਰੱਖਣੇ ਕਿ ਅਸਾਂ ਵਿੱਚੋਂ ਹਰ ਬੰਦੇ ਦੀਆਂ ਸੁਨਤਾਂ ਕੀਤੀਆਂ ਜਾਣ ਜਿਸ ਤਰ੍ਹਾਂ ਉਹਨਾਂ ਲੋਕਾਂ ਦੀਆਂ ਹੋਈਆਂ ਹੋਈਆਂ। ਜੇ ਅਸਾਂ ਇਸ ਤਰ੍ਹਾਂ ਕਰਾਂ ਉਹਨਾਂ ਦੀ ਸਾਰੀ ਮਲਕੀਅਤ ਤੇ ਡੰਗਰ ਅਸਾਂ ਨੇ ਹੋਈ ਜਾ ਸਨ, ਸਿਰਫ ਅਸਾਂ ਉਹਨਾਂ ਦੀ ਮਨੀ ਕਿਣਾਂ ਤੇ ਉਹ ਅਸਾਂ ਨਾਲ ਰਹਿਣ ਲੱਗ ਸਨ। ਉਸ ਸ਼ਹਿਰ ਨੇ ਸਾਰੇ ਮਰਦ ਹਮੂਰ ਤੇ ਸਿਕਮ ਨੇ ਮਸ਼ਵਰੇ ਪਰ ਰਾਜ਼ੀ ਹੋਈ ਗਏ ਤੇ ਸਾਰੇ ਮਰਦਾਂ ਦੀਆਂ ਸੁਨਤਾਂ ਕੀਤੀਆਂ ਗਈਆਂ। ਤ੍ਰੀਏ ਦਿਹਾੜੇ ਜਿਸ ਵੇਲੇ ਉਹ ਦਰਦਾਂ ਵਿੱਚ ਸਨ, ਹਜ਼ਰਤ ਯਾਕੂਬ ਨੇ ਪੁੱਤਰਾਂ ਵਿੱਚੋਂ ਦੀਨਾ ਨੇ ਦੋ ਭਰਾ ਸ਼ਮੂਨ ਤੇ ਲਾਵੀ ਆਪਣੀਆਂ ਤਲਵਾਰਾਂ ਕਿਣੀ ਕੇ ਸ਼ਹਿਰ ਵਿੱਚ ਦਾਖਲ ਹੋਏ। ਕਿਸੇ ਕੀ ਸ਼ੱਕ ਤੱਕ ਨਹੀਂ ਸੀ ਕਿ ਕਹਿ ਉਹ ਸੀ। ਅੰਦਰ ਜਾਈ ਕੇ ਉਹਨਾਂ ਸਾਰਿਆਂ ਮਰਦਾਂ ਕੀ ਮਾਰੀ ਛੋੜਿਆ ਜਿਨ੍ਹਾਂ ਵਿੱਚ ਹਮੂਰ ਤੇ ਉਸਨਾ ਪੁੱਤਰ ਸਿਕਮ ਵੀ ਸ਼ਾਮਿਲ ਸਨ। ਫਿਰ ਉਹ ਦੀਨਾ ਕੀ ਸਿਕਮ ਨੇ ਘਰੋਂ ਕਿਣੀ ਕੇ ਲਗੇ ਗਏ। ਇਸ ਕਤਲੇਆਮ ਤੋਂ ਬਾਅਦ ਹਜ਼ਰਤ ਯਾਕੂਬ ਨੇ ਬਾਕੀ ਪੁੱਤਰ ਸ਼ਹਿਰ ਵਿੱਚ ਦਾਖਲ ਹੋਏ ਅਤੇ ਉਸਕੀ ਲੁੱਟੀ ਕਿੰਦਾ। ਇਸ ਤਰ੍ਹਾਂ ਉਹਨਾਂ ਆਪਣੀ ਭੈਣ ਨੀ ਬੇਇੱਜ਼ਤੀ ਨਾਲ ਬਦਲਾ ਕਿੰਦਾ। ਉਹਨਾਂ ਸ਼ਹਿਰ ਅਤੇ ਬਾਹਰ ਉਹਨਾਂ ਲੋਕਾਂ ਦੀਆਂ ਪੈਡਾਂ ਬੱਕਰੀਆਂ ਖੋਤੇ ਮਾਲ ਮਵੇਸ਼ੀ ਅਤੇ ਦੂਈ ਜਾਇਦਾਦ ਕਬਜ਼ਾ ਕਰੀ ਕਿੰਦੀਆਂ। ਉਹਨਾਂ ਨੇ ਸਾਰੀ ਦੌਲਤ ਖੂਬ ਲੁੱਟੀ ਅਤੇ ਬੱਚਿਆਂ ਅਤੇ ਔਰਤਾਂ ਕੀ ਕੈਦੀ ਕਰੀ ਕਿੰਦਾ ਅਤੇ ਜਿਹੜਾ ਕੁਝ ਵੀ ਘਰਾਂ ਵਿੱਚ ਸੀ ਸਭ ਕੁਝ ਲੁੱਟੀ ਕਿੰਦਾ। ਫਿਰ ਹਜ਼ਰਤ ਯਾਕੂਬ ਸ਼ਮੂਨ ਅਤੇ ਲਾਵੀ ਕੀ ਆਖਿਆ, ਤੁਸਾਂ ਮਿੱਕੀ ਮੁਸੀਬਤ ਵਿੱਚ ਬਾਈ ਛੋੜਿਆ ਏ। ਤੁਸਾਂ ਮਿੱਕੀ ਇਸ ਮੁਲਖੇ ਨੇ ਰਹਿਣ ਵਾਲਿਆਂ ਮਤਲਬ ਕਨਾਨੀਆਂ ਅਤੇ ਫਰਜ਼ੀਆਂ ਵਿੱਚ ਪੈੜਾ ਕਰੀ ਛੋੜਿਆ ਏ। ਮਾੜੇ ਨਾਲ ਥੋੜ੍ਹੇ ਬੰਦੇ ਹੀ ਹਨ, ਜੇ ਉਹ ਮਿਲੀ ਕਹਿ ਮਾੜੇ ਮੁਕਾਬਲੇ ਵਿੱਚ ਆਏ ਅਤੇ ਮਾੜੇ ਪਰ ਹਮਲਾ ਕਰ ਸਨ ਅਤੇ ਮੈਂ ਆਪਣੇ ਘਰੇ ਵਾਲਿਆਂ ਸਮੇਤ ਬਰਬਾਦ ਹੋਈ ਜਾ ਸਾਂ। ਉਹਨਾਂ ਜਵਾਬ ਦਿੱਤਾ, ਕਹਿ ਇਹ ਚੰਗੀ ਗੱਲ ਸੀ ਕਿ ਉਹਨਾਂ ਸਾਡੀ ਭੈਣੂ ਨਾਲ ਗਲਤ ਕੰਮ ਕੀਤਾ।